Sare ga pa ga re sa da re ga. अठतीवीं पौड़ी का कीर्तन आपके दे सामने गुरु की बख्शीश ते गुरु सत्संग की असीस नाल राग शिवरंजनी अंदर होया है। पहला राग श्री राग से पहले शब्द ते हुण ये पौड़ी शिवरंजनी राग अंदर गायन की गई। साजा साजंदियां राग की बनतर शकल उतरा चढ़ा मींडा मुरकियां मुरशने आलाप ते सप्तकां दे विच ही जो शब्द का भाव है उस तक जाना गाउण वालियां दा भी ते सरवण करन वालियां दा भी फर्ज मुकदम है। जिमें बादाम की बाहरली शक्ल भी चंगी हुंदी है पर तत्त नहीं हुंदा, छिल नूं भन के मगज़ बादाम विच हुंदा है गरी, लेकिन हाले जो सारंस है असैस है बादाम दा वो बड़ी दूर पिया है। पहले छिल नूं अलहदा कीता है, फिर गिरी निकली है उहदे ते भी एक लाल रंग दा पर्दा है, फिर उहनूं भी उतारिया जांदा है, फिर हाले होर डूंघाई है, गिरी नूं कुटिया जांदा है, योग कुटन तो बाद चिथरन तो बाद तुर हेठां जा के रोगन बादाम हुंदा है जो शक्तिशाली हुंदा है। एन इस तरह कविता अते राग दे रूप थले साजां ते साजंदियां दे अलापां थले राग दे हेठां फिर जाके शब्द दा दर्शन हुंदा है, फलसफा हुंदा है, सारंश हुंदा है, कॉन्सीक्वेंस हुंदा है, लुब्बे लबाब हुंदा है, असैस हुंदा है। उत्थे तक पहुँचना बड़ा ज़रूरी है, इनकार पहलियां चीज़ां तो भी नहीं किया जा सकता। तो इस पौड़ी अंदर अठतीवीं पौड़ी सचखंड के नेड़े ही पहुँच गया है, मंजूरियां हो रही ने, पर कदों जदों पहलियां पौड़ियां हौली 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 जो जपजी साहब अंदर आईया ने वो चढ़िया, असा रल के बत्तीवीं पौड़ी तक कुछ विचार कीती सी। इस तो अगे तेतीवीं पौड़ी कल थोड़ा जहा उसका भी विचार हो गया सी कि सारी शक्ति शक्तिशाली ताकत श्री वाहिगुरु जी के हाथ विच है। ये पाठ जिथों कहानी बिवाणी दास्तां चली हुई है आप सारे जानते हो, भरपूर संगत अंदर श्री गुरु हरगोबिंद महाराज जी के हुक्म नाल शुद्ध ते भाव सहित पाठ करन दे चाओ नाल महाराज का ऐलान सुन के फरमान सुन के, फरमान तेरा सिरे ऊपर, सिरे उपर मैंने सिर ते सत वचन मारा सर मस्तक गुरु का फरमान लैके महाराज ने कोल ही एक कपड़ा बिछाया है बड़ा कीमती ते स्वच्छ, उस उत्ते हाफजावादी भाई गोपाला बैठ के समूह संगत अंदर गुरु ग्रंथ साहब जी की प्रमुख कलाम जपजी साहब का पाठ कर रहा है ते हौली हौली तुरिया जाता है, बड़ा जुड़ के सुरता नाल महवियत नाल पाठ करता है, सावधान एकाग्र हो के चौतीवीं तो लैके सैंतीवीं पौड़ी तक गौण आपने वेख्या ही होगा ये खंडां दियां पौड़ियां कहलांदियां। खंड मैंने पक रफत बुलंदी हाई उच्चतम पीक वल जाण वास्ते कदम कदम चढ़ाई। तो कल आपां इन्हां पौड़ियां ते पहुँचदे होया आप दे दास ने एक गल कीती सी कि दो त्रै दिन होए सरदार प्रेम सिंह जी जो साउथ सी विच रहिंदे ने, एरिए दा नहीं पता वो ए बी सी डी चो कुछ है, पर उन्हां दे घर विखे एक असा मॉडल वेख्या ਅਪੋਲੋ ਦਾ, ਜਿਸ ਵਿੱਚ ਬੈਠ ਕੇ 3 ਅਮਰੀਕਨ ਨੌਜਵਾਨ ਚੰਦਰ ਲੋਕ ਵਿੱਚ ਗਏ। ਉਸ ਅਪੋਲੋ ਦੇ ਹਿੱਸੇ ਵੇਖੇ, ਇੱਕ ਹਿੱਸਾ ਕੁਝ ਮੀਲ ਉੱਪਰ ਜਾ ਕੇ ਨਾਲੋਂ ਟੁੱਟ ਜਾਂਦਾ, ਡਿਸਕੁਨੈਕਟ ਹੋ ਜਾਂਦਾ, ਪਰ ਸਟਰੋਕ ਕਰਕੇ ਦੂਜੇ ਨੂੰ ਅੱਗ ਲਾ ਦਿੰਦਾ। ਉਹਦੇ ਨਾਲੋਂ ਵੀ ਤੇਜ਼ ਰਫ਼ਤਾਰ ਨਾਲ ਉੱਡਦਾ 150 ਮੀਲ ਗਗਨਾ ਵੱਲ ਨੂੰ ਉਹ ਉੱਡ ਕੇ ਉਹ ਵੀ ਡਿਸਮੈਂਟਲ ਹੋ ਜਾਂਦਾ, ਸਮੁੰਦਰ ਵਿੱਚ ਡਿੱਗ ਜਾਂਦਾ। ਪਰ ਉਹ ਤੀਜੇ ਨੂੰ ਆਪਣੀ ਸ਼ਕਤੀ ਅੱਗੇ ਦੇ ਜਾਂਦਾ ਅਤੇ ਸਟਰੋਕ ਤੀਜੇ ਵਿੱਚ ਵੱਜਦੀ। ਤੀਜਾ ਉਸ ਤੋਂ ਵੀ ਤੇਜ਼ੀ ਨਾਲ ਕੁਝ ਮੀਲ ਹੋਰ ਜਾਂਦਾ ਅਤੇ ਉਹ ਚੌਥੇ ਨੂੰ ਸਟਰੋਕ ਮਾਰਦਾ। ਉਹਦੇ ਫਿਰ 2 ਹਿੱਸੇ ਹੋ ਜਾਂਦੇ, ਇੱਕ ਛਤਰੀ ਵਾਲਾ ਹਿੱਸਾ ਜਿਹਦੇ 'ਚ 3 ਉਹ ਬੰਦੇ ਬੈਠੇ ਨੇ, ਅਤੇ ਦੂਸਰਾ ਹਿੱਸਾ ਉੱਥੇ ਹੀ ਉਸ ਗਗਨੀ ਫਜ਼ਾ ਅੰਦਰ, ਖਲਾ ਅੰਦਰ, ਕੁਰਾ ਹਵਾਈ ਅੰਦਰ, ਐਟਮੋਸਫੀਅਰ ਅੰਦਰ ਚੱਕਰ ਲਾਉਂਦਾ ਰਹਿੰਦਾ ਹੈ। ਟਾਈਮਿੰਗ ਬੱਝਾ ਹੋਇਆ ਹੈ। ਉਹ ਸਾਰੀ ਉੱਥੇ ਦੀ ਜਾਣ ਪਛਾਣ ਕਰਕੇ, ਤਹਿਕੀਕਾਤ ਕਰਕੇ, ਇਨਵੈਸਟੀਗੇਸ਼ਨ ਕਰਕੇ, ਉਹਨੇ ਇੱਕ ਮਿੱਥੇ ਹੋਏ ਸਮੇਂ ਵਿੱਚ ਜੋ ਕੁਛ ਉਹਨਾਂ ਤੋਂ ਉੱਥੋਂ ਕੁਲੈਕਟ ਹੋ ਸਕਦਾ ਹੈ ਉਹਨੂੰ ਲੈ ਕੇ ਫਿਰ ਉਹ ਹਿੱਸੇ ਦੀ ਕੋਈ ਡਾਇਰੈਕਸ਼ਨ ਬਣਦੀ, ਐਂਗਲ ਬਣਦਾ, ਅਤੇ ਉਹ ਚੱਕਰ ਕੱਟਦੇ ਉਸੇ ਹਿੱਸੇ ਨਾਲ ਫਿਰ ਆ ਰਲਦਾ, ਅਤੇ ਉਹ ਫਿਰ ਹੇਠਾਂ ਆ ਜਾਂਦੇ ਅਤੇ ਸਮੁੰਦਰ ਵਿੱਚ ਆਉਂਦੇ। ਥੋੜ੍ਹੀ ਜਿਹੀ ਇਹ ਗੱਲ ਸਾਡੀ, ਮੈਂ ਯਤਨ ਕੀਤਾ ਹੈ ਇਸ ਰੂਹਾਨੀਅਤ ਦੀ ਗੱਲ ਨਾਲ ਸਾਇੰਸ ਦੀ ਗੱਲ ਰਲ ਜਾਏ, ਪਰ ਪੂਰੀ ਨਹੀਂ ਰਲੀ, ਕਿਉਂਕਿ 1-2-3 ਹਿੱਸੇ ਆਪਣਾ ਕੰਮ ਕਰਨ ਤੋਂ ਬਾਅਦ ਖਤਮ ਹੋ ਜਾਂਦੇ, ਡਿਸਮੈਂਟਲ ਹੋ ਜਾਂਦੇ, ਸਮੁੰਦਰ ਵਿੱਚ ਡਿੱਗ ਜਾਂਦੇ, ਐਸ਼ਿਜ਼ ਹੋ ਜਾਂਦੀ, ਸੁਆਹ ਹੋ ਜਾਂਦੀ। ਲੇਕਿਨ ਇਹ ਜੋ ਖੰਡਾਂ ਦੀ ਬੁਲੰਦੀ ਹੈ, ਜੋ 34ਵੀਂ ਪੌੜੀ ਤੋਂ ਲੈ ਕੇ 37ਵੀਂ ਤੱਕ ਆਈ ਹੈ, ਜਿਸ ਵਿੱਚ ਸੁਰਤ ਪੱਕਦੀ ਹੈ, ਆਪ ਦਾ ਦਾਸ ਅਸੀਂ ਸਾਰੇ ਰਲ ਕੇ ਇਸ ਬੰਨੇ ਲੱਗੇ ਰਹੇ, ਅਤੇ ਕੱਲ੍ਹ ਆਪਾਂ ਇਹ ਕੋਟੇਸ਼ਨ ਦਿੱਤੀ ਸੀ, ਇਹ ਤਾਂ ਗੱਲ ਬਣਨੇ ਆਈ। ਜਿਸ ਪੁਰਸ਼ ਨੇ ਪਹਿਲੀ ਪੌੜੀ 1 ਓਂਕਾਰ, ਹਾਂ ਸੋਚਿਆ ਸੋਚ ਨਾ ਹੋ ਬਈ, ਇੱਥੋਂ ਪਹਿਲੀ ਪੌੜੀ ਸ਼ੁਰੂ ਹੁੰਦੀ ਹੈ। ਪਹਿਲਾ ਮੂਲ ਮੰਤਰ ਹੈ, ਆਦਸਾ ਜੁਗਾਦਸਾ ਸਲੋਕ ਹੈ, ਜਪ ਬਾਣੀ ਦਾ ਸਿਰਲੇਖ ਹੈ। ਸਾਨੂੰ ਦਾਸਾਂ ਨੂੰ ਪੜ੍ਹਾਉਣ ਵਾਲਿਆਂ ਨੇ ਤਾਂ ਇੱਦਾਂ ਹੀ ਦੱਸਿਆ ਹੈ, ਹੋਰ ਜਿਵੇਂ ਕਿਸੇ ਨੇ ਪੜ੍ਹਿਆ ਹੋਵੇ ਉਸ ਨੂੰ ਮੁਬਾਰਕ ਹੋਵੇ। ਅਤੇ 1 ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮੂਲ ਮੰਤਰ ਹੈ, ਜੋ ਸੈਂਕੜੇ ਵੇਰਾਂ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ। ਲੇਕਿਨ 1 ਓਂਕਾਰ ਤੋਂ ਲੈ ਕੇ ਨਾਨਕ ਹੋਸੀ ਵੀ ਸੱਚ ਤੱਕ ਮੂਲ ਮੰਤਰ ਨਹੀਂ, ਕਿਉਂਕਿ 1 ਵਾਰੀ ਵੀ ਫੇਰ ਨਹੀਂ ਆਇਆ। ਹਾਂ 2 ਭਾਗਾਂ ਵਿੱਚ ਆਇਆ ਹੈ, 17ਵੀਂ ਅਸ਼ਟਪਦੀ ਦਾ ਸ਼ਲੋਕ ਬਣ ਕੇ, ਇਹ ਆਦਿ ਸੱਚ ਜੁਗਾਦ ਸੱਚ ਹੈ, ਪੱਬੇ ਨੂੰ ਸਿਆਰੀ ਪੇ ਸੱਚ, ਇੱਥੇ ਪੱਬੇ ਨੂੰ ਵਿਹਾਰੀ ਹੈ, ਇਹਦਾ ਕੋਈ ਖਾਸ ਫਰਕ ਨਹੀਂ ਉਹ ਕਹਿੰਦੇ ਸਨ। ਤੋ ਇਉਂ ਆਇਆ ਹੈ, ਲੇਕਿਨ ਇਸ ਰੂਪ ਅੰਦਰ ਕਈ ਵਾਰੀ ਆਇਆ। ਤੋ ਖੈਰ, ਜਪ ਬਾਣੀ ਦਾ ਸਿਰਲੇਖ, ਅੱਗੇ ਸ਼ਲੋਕ ਅਤੇ ਅੱਗੇ ਪੌੜੀਆਂ। ਤੋ ਸਤਸੰਗਤ ਜੀ, ਜੋ ਸਰਵਣ ਭਗਤੀ ਵਿੱਚ ਹੀ, ਜੋ ਜੀਵ ਆਤਮਾ ਮੰਨਣ ਭਗਤੀ ਵਿੱਚ ਹੀ ਲੰਘ ਕੇ ਪੰਚ ਬਣਿਆ, ਉਹ ਹੀ ਅੱਗੇ ਜਾ ਕੇ ਤਿੱਥੇ ਸੋਹੈ ਸੋਹਨ ਪੰਚ ਪ੍ਰਵਾਨ, ਉਹ ਪ੍ਰਵਾਨਗੀ ਹਾਸਲ ਹੋਈ, ਉਸਨੂੰ ਮਨਜ਼ੂਰੀ ਹੋਈ। ਪਰ 34 ਤੋਂ ਲੈ ਕੇ 37 ਤੱਕ ਖੰਡਾਂ ਦੀਆਂ ਪੌੜੀਆਂ ਨੇ। ਭਾਈ ਗੋਪਾਲਾ ਜੀ ਪਾਠ ਕਰ ਰਹੇ ਨੇ, ਇਸ ਸਾਖੀ ਦੇ ਬਹਾਨੇ ਅਸਾਂ ਕੁਛ ਬਾਣੀ ਦੀ ਵਿਚਾਰ ਕਰਨੀ ਹੈ ਰਲ ਕੇ, ਨਥਿੰਗ ਐਲਸ। ਤੋ ਸਾਖੀਆਂ ਤਾਂ ਉਹੀ ਹੋ ਠੀਕ, ਜੋ ਬਾਣੀ ਦੀ ਕਸੌਟੀ ਉੱਤੇ ਪੂਰੀਆਂ ਉਤਰਨ, ਕਿਤਨੀਆਂ ਦਿਲਕਸ਼ ਹੋਣ, ਕਿਤਨੀਆਂ ਧੂਪ ਆਉਣ ਵਾਲੀਆਂ ਹੋਣ, ਜਿਹੜੀ ਸਾਖੀ ਗੁਰਬਾਣੀ ਦੀ ਕਿਸੇ ਤੁਕ ਨਾਲ, ਗੁਰਮਤ ਦੇ ਆਸ਼ੇ ਨਾਲ ਟੈਲੀ ਨਹੀਂ ਕਰਦੀ, ਦਾਸ ਤਾਂ ਉਹਨੂੰ ਸਾਖੀ ਨਹੀਂ ਸਮਝਦਾ, ਰਲਾ ਪਾਇਆ ਹੋਇਆ ਸਮਝਦਾ ਹੈ। ਜਿਵੇਂ ਤਾਕੀਦ ਕੀਤੀ ਗੁਰੂ ਅਮਰਦਾਸ ਜੀ ਨੇ ਕਿ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਇਸੇ ਤਰ੍ਹਾਂ ਗੁਰਮਤ ਕਸੌਟੀ 'ਤੇ ਲੱਗਣ ਤੋਂ ਬਿਨਾਂ ਹੋਰ ਕੱਚੀ ਹੈ ਕਹਾਣੀ। ਇਹ ਵੀ ਗੱਲ ਬਿਲਕੁਲ, ਗੁਰੂਆਂ ਦੇ ਵੇਲੋਂ ਬਾਣੀ ਵਿੱਚ ਵੀ ਅਤੇ ਗੁਰ ਇਤਿਹਾਸ ਅੰਦਰ ਵੀ ਰਲੇ ਪੈਂਦੇ ਆਏ, ਹੁਣ ਵੀ ਇਹ ਗੱਲ ਸ਼ੁਰੂ ਹੈ। ਤੁਹਾਡੇ ਵਿੱਚੋਂ ਸ਼ਾਇਦ ਕਿਸੇ ਨੇ ਪੜ੍ਹਿਆ ਹੋਵੇ ਜਾਂ ਸੁਣਿਆ ਤਾਂ ਹੋਊ ਅਤੇ ਗੁਰੂ ਤੇਗ ਬਹਾਦਰ ਜੀ ਔਰੰਗਜ਼ੇਬ ਪੁੱਛਦੇ, ਤੁਸੀਂ ਇਹਨਾਂ ਕੋਠਿਆਂ 'ਤੇ ਚੜ੍ਹ ਕੇ, ਮਹੱਲਾਤਾਂ 'ਤੇ ਚੜ੍ਹ ਕੇ, ਜੇਲ੍ਹ ਦੇ ਕੋਠੇ 'ਤੇ ਚੜ੍ਹ ਕੇ, ਅੱਡੀਆਂ ਚੱਕ ਚੱਕ ਕੇ, ਗਰਦਨ ਲੰਬੀ ਕਰ ਕਰਕੇ, ਨੋਹਾਂ ਭਰਨੇ ਹੋ ਕੇ, ਇਹ ਬੰਬਈ ਵੱਲ ਨੂੰ ਕੀ ਵੇਖਦੇ ਹੋ, ਸਮੁੰਦਰ ਵੱਲ ਨੂੰ ਕੀ ਵੇਖਦੇ ਹੋ? ਅਤੇ ਗੁਰੂ ਨੇ ਆਖਿਆ, ਸ਼ਾਹੇ ਹਿੰਦ, ਮੁਹੱਈਉਦੀਨ, ਆਲਮਗੀਰ, ਔਰੰਗਜ਼ੇਬ, ਸੁਣ, ਮੈਂ ਇੱਧਰ ਕਿਸੇ ਦੀ ਉਡੀਕ ਕਰ ਰਿਹਾ, ਇੰਤਜ਼ਾਰ ਕਰ ਰਿਹਾ। ਉਹਨੇ ਕਿਹਾ, ਕਿਸ ਦਾ ਇੰਤਜ਼ਾਰ? ਉਹਨਾਂ ਕਿਹਾ, ਇੱਧਰੋਂ ਇੱਕ ਸਮੁੰਦਰਾਂ ਵਿੱਚੋਂ ਟੋਪੀ ਵਾਲੇ ਮੇਰੇ ਪਰਮ ਪਿਆਰੇ ਸਿੱਖ ਨੇ ਆਉਣਾ ਹੈ, ਉਹ ਆ ਕੇ ਤੇਰੇ ਜ਼ੁਲਮ ਦਾ ਨਾਸ਼ ਕਰੇਗਾ ਅਤੇ ਤੇਰੇ ਥੈਂ ਉਹ ਰਾਜ ਕਰੇਗਾ, ਮੇਰਾ ਇੱਕ ਟੋਪੀ ਵਾਲਾ ਸਿੱਖ ਆਵੇਗਾ। ਅੰਗਰੇਜ਼ਾਂ ਨੇ ਪੈਸੇ ਦੇ ਕੇ ਲਿਖਾਈ ਹੋਈ ਕਹਾਣੀ ਹੈ, ਭਲਾ ਜੇਲ੍ਹ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਕੋਠੇ 'ਤੇ ਚੜ੍ਹ ਕੇ ਫਿਰਨ ਦੀ ਇਜਾਜ਼ਤ ਕਿੱਥੇ? ਉਹ ਤਾਂ ਲੋਹੇ ਦੇ ਪਿੰਜਰੇ 'ਚ ਕੈਦ ਨੇ। ਅਤੇ ਫਿਰ ਉਹ ਟੋਪੀ ਵਾਲਾ ਸਿੱਖ ਕਹਿੰਦੇ ਨੇ ਪੇ ਆਪਣੇ ਦੇਸ਼ ਉੱਤੇ ਬੇਗਾਨੇ ਰਾਜ ਲਈ ਉਡੀਕਾਂ ਪੈ ਕਰਦੇ ਨੇ ਉਸ ਕੋਲ। ਇੱਦਾਂ ਦੀਆਂ ਸਾਖੀਆਂ ਹਕੂਮਤਾਂ ਪੈਸੇ ਦੇ ਕੇ ਸਾਨੂੰ ਲੋਕਾਂ ਨੂੰ ਪੈਸੇ ਦਿਓ, ਕਵਿਤਾ ਸੁਣ ਲਓ, ਪੈਸੇ ਦਿਓ, ਸਿਹਰੇ ਵਿੱਚ ਜਿਹੜੀ ਅਣਹੋਣੀ ਗੱਲ ਹੋਵੇ ਉਹਨੂੰ ਅਸੀਂ ਤਰਤੀਬ 'ਚ ਤਰਤੀਬ ਵਿੱਚ ਲਿਆ ਕੇ ਕਹਿ ਸਕਦੇ ਹਾਂ। ਅਤੇ ਬਰਾਤੀ ਬੈਠਿਆਂ ਦੇ ਨਾਂ ਘੱਟ ਹੁੰਦੇ, ਅਰਸ਼ੋਂ ਫੁੱਲ ਵਰਸਾਉਣ ਵਾਲੀਆਂ ਮਾਈਆਂ ਅਤੇ ਭਾਈਆਂ ਦੇ ਨਾਂ ਸਿਹਰੇ 'ਚ ਵਧੇਰੇ ਹੁੰਦੇ, ਜੋ ਮਰਜ਼ੀ ਕਹਾ ਲਓ। ਇਸੇ ਤਰ੍ਹਾਂ ਇਤਿਹਾਸ ਵਿੱਚ ਵੀ ਸਾਖੀਆਂ ਹਕੂਮਤਾਂ ਲਿਖਾਉਂਦੀਆਂ ਆਈਆਂ, ਜਿਵੇਂ ਮੈਂ ਇੱਕ ਮਿਸਾਲ ਦਿੱਤੀ ਹੈ ਤੁਹਾਨੂੰ, ਅਤੇ ਅੱਜ ਵੀ ਲਿਖਾਈਆਂ ਜਾ ਰਹੀਆਂ ਨੇ। ਗੁਰਮਤ ਅੰਦਰ ਅੱਜ ਵੀ ਵਖੇੜੇ ਪਾਏ ਜਾ ਰਹੇ ਨੇ, ਗੁਰਮਤ ਦੇ ਧਾਰਨੀਆਂ ਨੂੰ ਅੱਜ ਵੀ ਡਿਸੀਵ ਕੀਤਾ ਜਾ ਰਿਹਾ, ਠਗੌੜੀਆਂ ਪਾਈਆਂ ਜਾ ਰਹੀਆਂ ਨੇ। ਤੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਾਂ ਬੜਾ ਹੀ ਸੋਹਣਾ ਆਪਣੇ ਹੁੰਦਿਆਂ ਹੁੰਦਿਆਂ ਇਹ ਸਾਡੀ ਸੁਰਤ ਨੂੰ ਪਕਾ ਕੇ ਪੰਜ ਪਿਆਰੇ ਉਹਨਾਂ ਰਾਹੀਂ ਗੁਰਬਾਣੀ ਦਾ ਪਾਠ, ਪੰਜਾਂ ਬਾਣੀਆਂ ਦਾ ਪਾਠ, ਬਾਟੇ ਦੀ ਸਾਂਝ, ਅਤੇ ਹੁਣ ਇਹ ਸਾਡੇ ਵਾਲਾ ਕੰਮ, ਦਸਾਂ ਗੁਰੂਆਂ ਵਾਲਾ ਕੰਮ ਇਹ ਪੰਜ ਪਿਆਰੇ ਕੀਤਾ ਕਰਨਗੇ। ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਅਤੇ ਸਦਾਰਤ ਦੇ ਥੱਲੇ ਇਹ ਗੱਲ ਸਮਝਾ ਦਿੱਤੀ। ਮਹਾਰਾਜ ਨੇ ਕਿਹਾ ਹੁਣ ਮੇਰੇ ਦੋ ਰੂਪ ਹੋਣਗੇ, ਬਾਹਰਲਾ ਰੂਪ ਮੇਰਾ ਸੰਗਤ ਅਤੇ ਖਾਲਸਾ ਹੋਵੇਗਾ, ਅਤੇ ਮੇਰੀ ਆਤਮਾ ਦਾ ਰੂਪ ਸ਼ਬਦ ਹੋਵੇਗਾ। ਇਹ ਇਤਿਹਾਸ ਵਿੱਚ ਸੰਭਾਲੀਆਂ ਹੋਈਆਂ ਸਾਖੀਆਂ ਨੇ। ਤੋ ਖੈਰ, ਕਈ ਕਹਿੰਦੇ ਨੇ ਕਿ ਗੁਰੂ ਉੱਥੋਂ ਫਿਰ ਪੰਜਾਬ ਵਿੱਚ ਆ ਗਿਆ ਅਤੇ ਫਲਾਨੀ ਜਗ੍ਹਾ ਫਲਾਨੇ ਨੂੰ ਮਿਲਿਆ, ਜਿਹਦਾ ਨਾਂ ਲਿਆ ਜਾਂਦਾ ਉਹ 90 ਵਰ੍ਹੇ ਬਾਅਦ ਗੁਰੂ ਦੀ ਜੋਤੀ ਜੋਤ ਸਮਾਉਣ ਤੋਂ ਬਾਅਦ ਪੰਜਾਬ ਵਿੱਚ ਉਹਨਾਂ ਦਾ ਪਤਾ ਲੱਗਦਾ ਕਿ 90 ਵਰ੍ਹੇ ਬਾਅਦ ਹੋਏ ਨੇ। ਮੁਬਾਰਕ ਹੋਵੇ ਉਹਨਾਂ ਨੂੰ। ਤੋ ਖੈਰ, ਐਨੀ ਹਾਓ, ਸਤਸੰਗ ਜੀ ਦਾਸ ਕਹਿ ਰਿਹਾ ਸੀ 34ਵੀਂ ਪੌੜੀ ਤੋਂ ਲੈ ਕੇ 37ਵੀਂ ਪੌੜੀ ਤੱਕ ਖੰਡਾਂ ਦੀਆਂ ਪੌੜੀਆਂ ਕਹਿਲਾਉਂਦੀਆਂ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਜਪਜੀ ਸਾਹਿਬ ਜੀ ਦੀ ਇਹ ਬਾਣੀ ਬੜੀ ਵਿਚਾਰਸ਼ੀਲ ਹੈ ਅਤੇ ਵਿਚਾਰ ਨਹੀਂ ਜਾਂਦੇ। ਤੋ ਮਜ਼ਮੂਨ ਰੋਜ਼ ਰੋਜ਼ ਕੋਈ ਨੀਂ ਜਲਾ ਕੇ ਹੀ ਕਹਿਣ ਵਾਲਾ ਹੁੰਦਾ ਹੈ ਅਤੇ ਇਸੇ ਤਰ੍ਹਾਂ ਸੁਣਨ ਵਾਲਾ। ਤਾਂ ਮੈਂ ਆਪ ਸਭ ਦੇ, ਆਦਰਯੋਗ ਭੈਣਾਂ ਮਾਤਾਵਾਂ ਦੇ, ਆਪ ਸਾਰਿਆਂ ਦੇ ਕੁਰਬਾਨ ਜਾਂਦਾ ਹਾਂ, ਜੋ ਇਸ ਤਰ੍ਹਾਂ ਦੇ ਮਜ਼ਮੂਨ ਸੁਣਨ ਲਈ, ਵਿਚਾਰ ਸੁਣਨ ਲਈ ਵੀ ਆਪ ਉਤਸ਼ਾਹ ਨਾਲ ਆਉਂਦੇ ਹੋ। ਹਾਲਾਂਕਿ ਇਹ ਕੋਈ ਕਹਾਣੀ ਨਹੀਂ, ਇੱਕ ਸੀ ਰਾਜਾ ਇੱਕ ਸੀ ਰਾਣੀ, ਐਸੀ ਬਾਤ ਨਹੀਂ, ਐਸੀ ਕੋਈ ਗੱਲ ਨਹੀਂ। ਤੋ ਗੁਰੂ ਸਾਹਿਬ ਜੀ ਦੀਆਂ ਇਹਨਾਂ ਪੌੜੀਆਂ ਵੱਲ ਧਿਆਨ ਦੇਈਏ, ਜੋ ਇਸ ਤਰ੍ਹਾਂ ਦੇ ਨਾਲ ਗੁਰੂ ਦੇ ਆਸ਼ਰੇ ਅਨੁਸਾਰ ਗੁਰਮਤ ਰਾਹ 'ਤੇ ਚੱਲਦਾ ਆਪਣਾ ਜੀਵਨ ਹਰ ਪਹਿਲੂ ਤੋਂ ਪ੍ਰਕਾਸ਼ ਕਰਦਾ ਹੈ, ਵਿਕਾਸ ਕਰਦਾ ਹੈ, ਉਹਦੇ ਲਈ ਮਹਾਰਾਜ ਜੀ ਕਹਿੰਦੇ ਨੇ ਨਾਨਕ ਭਗਤਾਂ ਸਦਾ ਵਿਕਾਸ। ਸੁਣਿਆ ਗਈਆਂ ਪੌੜੀਆਂ ਵਿੱਚ ਪਹੁੰਚਣਾ ਕਿੱਥੇ ਹੈ? ਸਦਾ ਵਿਕਾਸ 'ਤੇ। ਸਦਾ ਵਿਕਾਸ ਤਾਂ ਹੋ ਸਕਦਾ ਹੈ ਜੇ ਮਨੁੱਖ ਦੇ ਮਨ ਵਿੱਚੋਂ ਪਾਪ ਨਿਕਲ ਜਾਣ। ਪਾਪ ਤਾਂ ਨਿਕਲਦੇ ਨੇ ਜੇ ਇਨਸਾਨ ਸਿਮਰਨ ਕਰੇ, ਅਤੇ ਸਿਮਰਨ ਪ੍ਰਭੂ ਦਾ ਕਰੇ। ਧਿਆਨ ਨਾਲ, ਪਹੁੰਚਣਾ ਕਿੱਥੇ ਹੈ? ਪਰਮੇਸ਼ੁਰ ਸਦਾ ਵਿਕਾਸੀ ਹੈ, ਪਰਮੇਸ਼ੁਰ ਦੇ ਦਰ ਘਰ ਪਹੁੰਚਣਾ ਹੈ, ਇਹ ਕੀ ਸੋਣਾ ਹੈ। ਅਤੇ ਪਹੁੰਚਣ ਵਾਲੇ ਨੂੰ ਤਦੇ ਹੀ ਵਿਕਾਸ ਹੋਵੇਗਾ ਜੇ ਉਹਦਾ ਰੂਪ ਹੋ ਜਾਏਗਾ, ਗੁਣਾਂ ਦੀ ਸਾਂਝ ਹੋ ਜਾਏਗੀ। ਤੋ ਮਹਾਰਾਜ ਜੀ ਨੇ ਆਖਿਆ ਹੈ ਕਿ ਪਰਮੇਸ਼ੁਰ ਦਾ ਰੂਪ ਸੱਤ ਚਿੱਤ ਆਨੰਦ ਹੈ, ਅਤੇ ਉਸ ਆਨੰਦ ਸਰੂਪ ਪਰਮਾਤਮਾ ਵਿੱਚ ਮਿਲਣਾ ਉਹੀ ਕਰ ਸਕਦਾ, ਉਸੇ ਦਾ ਮੇਲ ਹੋ ਸਕਦਾ ਹੈ, ਇੱਕ ਮਿੱਕਤਾ ਉਹਨੂੰ ਪ੍ਰਾਪਤ ਹੋਵੇਗੀ ਜੋ ਪਾਪ ਤੋਂ ਆਪਣੇ ਆਪ ਨੂੰ ਸੰਕੋਚੇ, ਹਰ ਪ੍ਰਕਾਰ ਦੇ ਪਾਪ ਤੋਂ। ਅਤੇ ਪਾਪ ਨਸ਼ਟ ਹੋਣ ਤੋਂ ਬਾਅਦ ਖੁਸ਼ੀ ਹੋਵੇਗੀ। ਪਾਪ ਦੂਰ ਹੁੰਦੇ ਨੇ ਸਿਮਰਨ ਨਾਲ, ਅਤੇ ਸਿਮਰਨ ਕਰਨਾ ਹੈ ਇੱਕ ਓਂਕਾਰ ਦਾ, ਵਾਹਿਗੁਰੂ ਜੀ ਦਾ। ਜੋ ਪੁਰਸ਼ ਇਸ ਤਰ੍ਹਾਂ ਨਾਲ ਚੱਲਦਾ ਹੈ ਉਹਨੂੰ ਫਿਰ ਸੁਰਤ ਦੀ ਬੁਲੰਦੀ ਕੀ ਪਹੁੰਚੀ ਹੈ? ਪਹਿਲਾਂ ਉਹ ਧਰਮਖੰਡੀ ਬਣਿਆ, ਧਰਮਖੰਡ ਵਿੱਚ ਗਿਆ ਹੈ। ਧਰਮਖੰਡ ਦੇ ਸੰਬੰਧ ਅੰਦਰ ਜਪਜੀ ਸਾਹਿਬ ਦੀਆਂ ਪੌੜੀਆਂ ਵਿੱਚ ਜਗ੍ਹਾ ਜਗ੍ਹਾ ਇਹ ਗੱਲ ਆਈ ਹੈ, ਸੋਦਰ ਵਿੱਚ ਵੀ ਆਈ ਹੈ, ਇੱਥੇ ਵੀ ਆਈ ਹੈ, ਰਾਤੀ ਰੁੱਤੀ ਥਿੱਤੀ ਵਾਰ, ਸ਼ਾਇਦ ਇਹ 33ਵੀਂ ਪੌੜੀ ਹੋਵੇ, 10 ਨੂੰ ਜੇ ਵਿਸਰਦਾ ਨਾ ਹੋਵੇ। ਖੈਰ, ਰਾਤੀ ਰੁੱਤੀ ਥਿੱਤੀ ਵਾਰ ਇਹ ਧਰਮ ਕਮਾਉਂਦੀਆਂ। ਤੁਰਨ ਵਾਲੇ ਪੁਰਸ਼ ਨੂੰ ਸਾਰੀ ਕ੍ਰੀਏਸ਼ਨ, ਸਾਰੀ ਰਚਨਾ, ਨੇਚਰ ਦੱਸਦੀ ਹੈ ਕਿ ਪਰਮੇਸ਼ੁਰ ਨੇ ਹੁਕਮ ਸਾਦਰ ਕੀਤਾ ਹੈ, ਅਸੀਂ ਸਾਰੇ ਹੀ ਉਸ ਹੁਕਮ ਵਿੱਚ ਬੱਧੇ ਹੋਏ ਧਰਮ ਕਮਾ ਰਹੇ ਹਾਂ। ਕਿ ਰਾਤੀ ਰੁੱਤੀ ਥਿੱਤੀ ਵਾਰ, ਪੌਣ ਪਾਣੀ ਅਗਨੀ ਪਾਤਾਲ, ਇਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਧ, ਇਹ ਜੋ ਧਰਮ ਕਮਾਉਣਾ ਹੈ ਇਨਸਾਨ ਨੇ, ਇਹ ਕਿਤੇ ਆਕਾਸ਼ਾਂ 'ਤੇ ਚੜ੍ਹ ਕੇ ਨਹੀਂ ਕਮਾਉਣਾ, ਧਰਤੀ 'ਤੇ ਰਹਿ ਕੇ ਕਮਾਉਣਾ ਹੈ, ਧਰਮੀ ਬਣਨਾ ਹੈ ਅਤੇ ਇਸ ਧਰਤੀ ਧਰਮਸਾਲ ਅੰਦਰ ਬਣਨਾ ਹੈ। ਇਹੀ ਕਾਰਨ ਹੈ ਕਿ ਗੁਰੂਆਂ ਦਾ ਚਿੱਤ ਨਹੀਂ ਵੀ ਕਰਦਾ ਸੀ ਇਸ ਲੋਕ ਵਿੱਚ ਆਉਣ ਨੂੰ, ਚਿੱਤ ਨਾ ਭਇਓ ਹਮਰੋ ਆਵਨ ਕਹਿ, ਪਰ ਸਾਨੂੰ ਸਮਝਾਉਣ ਲਈ ਧਰਤੀ 'ਤੇ ਆਏ ਨੇ ਅਤੇ ਉਹਨਾਂ ਨੇ ਕਿਵੇਂ ਧਰਮ ਕਮਾਇਆ ਹੈ ਇਹ ਦਸਾਂ ਜਾਮਿਆਂ ਵਿੱਚ ਗੁਰੂ ਜੋਤ ਨੇ ਸਿਖਾ ਦਿੱਤਾ ਹੈ। ਅਸੀਂ ਤਾਂ ਗੁਰੂ ਉਸਨੂੰ ਮੰਨਣ ਨੂੰ ਅੱਜ ਵੀ ਤਿਆਰ ਹਾਂ, ਜੇ ਕੋਈ ਦਸਾਂ ਪਾਤਸ਼ਾਹੀਆਂ ਨਾਲੋਂ ਉੱਚਤਮ ਵਾਲਾ ਕੰਮ ਕਰਕੇ ਅੱਜ ਵੀ ਦਿਖਾ ਦੇਵੇ, ਉਹਦੇ ਚਰਨਾਂ ਦੀ ਖਾਕ ਧੋਏ ਤੋਂ ਪੀਓ ਧੋ ਖੈਰ। ਇਹ ਧਰਤੀ ਧਰਮਸਾਲ ਉੱਤੇ ਕਰਮਸ਼ੀਲ ਹੋਣਾ ਹੈ ਮਨੁੱਖ ਨੇ। ਧਰਤੀ ਕਿਵੇਂ ਧਰਮਸਾਲ ਹੈ ਇਹ ਸਲੋਕ ਵਿੱਚ ਦੱਸਿਆ ਜਾਏਗਾ। ਮਾਤਾ ਧਰਤ ਮਹੱਤ, ਜੇ ਉੱਥੇ ਤੱਕ ਅੱਜ ਪਹੁੰਚ ਗਏ ਤਾਂ ਧਰਤੀ ਕਿਵੇਂ ਧਰਮਸਾਲ ਬਣਦੀ ਹੈ, ਮਾਤਾ ਧਰਤ ਮਹੱਤ ਆਖਰੀ ਸਲੋਕ ਵਿੱਚ ਇੱਕ ਪੰਕਤੀ ਆਏਗੀ, ਇੱਕ ਸਤਰ ਆਏਗੀ। ਤੋ ਪਹਿਲੇ ਮਨੁੱਖ ਨੇ ਧਰਮਖੰਡੀ ਬਣਨਾ ਹੈ, ਜਾਣੀ ਜੋ ਵੀ ਡਿਊਟੀ ਪਰਮੇਸ਼ਰ ਨੇ ਇਹਦੇ ਕਰਮਾਂ ਅਨੁਸਾਰ ਇਹਦੀ ਯੋਗਤਾ ਅਨੁਸਾਰ ਇਹਦੇ 'ਤੇ ਲਾਈ ਹੈ, ਜੇ ਬਾਦਸ਼ਾਹ ਹੈ ਤਾਂ ਵੀ ਠੀਕ ਹੈ, ਜੇ ਵਜ਼ੀਰ ਹੈ ਤਾਂ ਵੀ ਠੀਕ ਹੈ, ਜੇ ਅਮੀਰ ਹੈ ਤਾਂ ਵੀ ਠੀਕ ਹੈ, ਜੇ ਰਈਸ ਹੈ ਤਾਂ ਵੀ ਠੀਕ ਹੈ, ਜੇ ਕਬੀਰ ਹੈ ਤਾਂ ਵੀ ਠੀਕ ਹੈ, ਜੇ ਪਿਓ ਹੈ ਤਾਂ ਵੀ ਡਿਊਟੀ ਹੈ, ਜੇ ਨੂੰਹ ਹੈ ਤਾਂ ਵੀ ਡਿਊਟੀ ਹੈ, ਜੇ ਪੁੱਤਰ ਹੈ ਤਾਂ ਵੀ ਡਿਊਟੀ ਹੈ, ਜੇ ਮਾਂ ਹੈ ਤਾਂ ਵੀ ਡਿਊਟੀ ਹੈ। ਜੋ ਵੀ ਡਿਊਟੀ ਕਿਸੇ ਇਨਸਾਨ 'ਤੇ ਪਰਮੇਸ਼ੁਰ ਨੇ ਉਹਦੀ ਯੋਗਤਾ ਬੁੱਧੀ ਅਕਲ ਦਾਨਿਸ਼ ਵਿਜ਼ਡਮ ਅਨੁਸਾਰ ਲਗਾਈ ਹੈ, ਕਿਉਂਕਿ ਮਹਾਰਾਜ ਕਹਿੰਦੇ ਨੇ ਜਿੱਤ ਜਿੱਤ ਲਾਵੇ ਤਿਤ ਤਿਤ ਲੱਗਣਾ, ਨਾਨਕ ਕਰਤੇ ਕਿ ਜਾਣੇ ਕਰਤਾ ਰਚਨਾ। ਇਹ ਤਾਂ ਉਹ ਸਮਰੱਥ ਜਾਣੇ ਨਾ, ਉਹਦੇ ਵਿੱਚ ਉਹ ਧਰਮ ਨਿਭਾਵੇ, ਇਹ ਧਰਮ ਖੰਡ ਹੈ। ਇਸ ਤੋਂ ਗਿਆਨ ਖੰਡ ਹੈ। ਗਿਆਨ ਖੰਡ ਤੋਂ ਮੁਰਾਦ ਕੀ ਹੈ ਕਿ ਇਨਸਾਨ ਨੂੰ ਇਸ ਭਰਪੂਰ ਵਾਤਾਵਰਨ ਦੀ ਅਨੇਕਤਾ ਦੀ ਪੂਰੀ ਸੋਝੀ ਹੋਵੇ, ਗਿਆਨ ਹੋਵੇ, ਅਕਲ ਹੋਵੇ, ਅਤੇ ਇਸ ਸਾਰੀ ਅਨੇਕਤਾ ਅੰਦਰ ਇੱਕੋ ਹੀ ਜੋਤ ਕੰਮ ਕਰ ਰਹੀ ਹੈ, ਇਹ ਪ੍ਰਚੰਡ ਗਿਆਨ ਹੋਵੇ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਉਸ ਜੋਤ ਦਾ ਪ੍ਰਚੰਡ ਨੂਰ, ਗਿਆਨ, ਵਿਗਿਆਨ, ਦਰਸ਼ਨ, ਫਲਸਫਾ ਇਹਦੇ ਦਿਮਾਗ 'ਚ ਆ ਜਾਏ, ਇਹਦੀ ਸੁਰਤ ਵਿੱਚ ਆ ਜਾਏ ਕਿ ਅਨੇਕਤਾ ਵਿੱਚ ਇੱਕੋ ਹੀ ਹੈ। ਇਸ ਗੱਲ ਨੂੰ ਜਾਪ ਸਾਹਿਬ ਵਿੱਚ ਸਿੱਧ ਕੀਤਾ ਹੈ ਦਸਵੇਂ ਗੁਰੂ ਨਾਨਕ ਦੇਵ ਜੀ ਨੇ। ਅਲੋਕ ਹੈ, ਅਸ਼ੋਕ ਹੈ, ਅਕਰਮ ਹੈ, ਅਪਰਮ ਹੈ, ਅਜੀਤ ਹੈ, ਅਪੀਤ ਹੈ, ਅਭਾ ਹੈ, ਅਗਾਹ ਹੈ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ, ਇੱਕ ਓਂਕਾਰ, ਅਨੇਕ ਹੈ, ਫਿਰ ਏਕ ਹੈ। ਮਨੁੱਖ ਨੂੰ ਇਹ ਨਿਸ਼ਚਾ ਹੋ ਜਾਏ ਕਿ ਅਨੇਕਤਾ ਵਿੱਚ ਵੀ ਇੱਕ ਹੈ, ਇਹਨੂੰ ਕਹਿੰਦੇ ਨੇ ਗਿਆਨ ਖੰਡ, ਗਿਆਨ ਪ੍ਰਚੰਡ ਹੋ ਜਾਣਾ। ਤੋ ਧਰਮ ਖੰਡ ਤੋਂ ਅੱਗੇ ਗਿਆਨ ਖੰਡ ਹੈ। ਗੁਰੂ ਸਾਹਿਬ ਜੀ ਨੇ ਇਹ ਪੰਜ ਸਟੇਜਸ ਦੱਸੀਆਂ ਨੇ, ਧਰਮਖੰਡ, ਗਿਆਨਖੰਡ, ਸਰਮਖੰਡ, ਫਿਰ ਕਰਮਖੰਡ ਅਤੇ ਅੱਗੇ ਸੱਚਖੰਡ। ਸੱਚਖੰਡ ਦੀ ਨਿਸ਼ਾਨੀ ਕੀ ਹੈ? ਇਹਦੇ ਸੱਚਖੰਡ ਵਸਾ ਹੈ ਨਿਰੰਕਾਰ। ਤੋ ਧਰਮਖੰਡ ਡਿਊਟੀ 'ਤੇ ਪੂਰੇ ਰਹਿਣਾ, ਗਿਆਨਖੰਡ ਗਿਆਨਵਾਨ ਹੋਣਾ, ਐਵੇਂ ਨਹੀਂ ਸਿਰ ਸਿੱਟ ਕੇ, ਵਿਨਾਊਟ ਲਾਈਕ ਏ ਡੰਮ ਡਰਿਵਨ ਕੈਟਲ, ਸਿਰ ਸਿੱਟ ਕੇ ਪਸ਼ੂ ਵਾਂਗ ਕਿਸੇ ਦੇ ਪਿੱਛੇ ਨਹੀਂ ਤੁਰਨਾ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਬੁੱਧ ਸਦੀਪ ਕਿਤਿਓਂ ਉਜਿਆਰੇ, ਆਪਣੀ ਅਕਲ ਨੂੰ ਯਤਨ ਕਰ ਚਿਰਾਗ ਵਾਂਗ ਰੋਸ਼ਨ ਕਰਨ ਦਾ, ਬੁੱਧ ਸਦੀਪਕ ਜਿਉਂ ਉਜਿਆਰੇ। ਦੂਜਾ ਖੰਡ ਕਹਿੰਦੇ ਨੇ ਗਿਆਨ ਖੰਡ। ਤੋ ਇਸ ਤਰ੍ਹਾਂ ਨਾਲ ਇਹ ਤੋਂ ਅੱਗੇ ਚੱਲਣਾ ਹੈ ਜੀ, ਤੀਜਾ ਆਉਂਦਾ ਹੈ ਸਰਮ ਖੰਡ। ਲੇਕਿਨ ਇੱਕ ਗੱਲ ਯਾਦ ਰੱਖਣੀ, ਜਿਵੇਂ ਦਾਸ ਨੇ ਆਖਿਆ ਸੀ ਨਾ, ਅਪੋਲੋ ਦਾ ਇੱਕ ਇੱਕ ਹਿੱਸਾ ਦੂਜੇ ਨੂੰ ਪਕੜ ਦੇ ਕੇ ਡਿੱਗਦਾ ਜਾਂਦਾ, ਡਿਸਮੈਂਟਲ ਹੁੰਦਾ ਜਾਂਦਾ, ਸਵਾਹ ਹੁੰਦਾ ਜਾਂਦਾ, ਐਸਾ ਨਹੀਂ। ਗਿਆਨ ਖੰਡੀਏ ਨਹੀਂ, ਧਰਮਖੰਡ ਵਿੱਚ ਹੀ ਰਹਿਣਾ ਹੈ, ਅਤੇ ਧਰਮਖੰਡ ਵਾਲੇ ਨੇ ਹੀ ਗਿਆਨ ਖੰਡ 'ਚ ਹੀ ਹੁੰਦੇ ਹੋਏ ਨੇ ਸਰਮਖੰਡੀ ਬਣਨਾ ਹੈ। ਸਰਮ ਕਹਿੰਦੇ ਨੇ ਪ੍ਰੀਸ਼ਰਮ ਨੂੰ, ਉੱਦਮ ਨੂੰ, ਮਿਹਨਤ ਨੂੰ, ਕਾਬਸ਼ ਨੂੰ। ਇਸ ਨੇ ਮਿਹਨਤ ਕਰਨੀ ਹੈ, ਸਭ ਤੋਂ ਵਿਖਮ ਮਿਹਨਤ ਸਿਮਰਨ ਦੀ ਹੈ। ਧਰਮ ਮੈਨੇ ਡਿਊਟੀ, ਇਹ ਤਾਂ ਹੋ ਗਿਆ, ਗਿਆਨ ਹੋ ਗਿਆ, ਅਤੇ ਸਰਮਖੰਡ ਇਹਨੇ ਮਿਹਨਤ ਕਰਨੀ ਹੈ। ਮਿਹਨਤ ਕਾਹਦੀ ਹੈ? ਤੁਸੀਂ ਰੋਜ਼ ਮਿਹਨਤ ਕਰਦੇ ਹੋ ਤਾਂ ਕਿ ਗੁਰੂ ਮਹਾਰਾਜ ਦੇ ਹੁਕਮ ਅਨੁਸਾਰ ਕੱਚ ਪਕਾਈ ਹੋ ਜਾਏ, ਸਾਡੀ ਸੁਰਤ ਪੱਕ ਜਾਏ। ਬਸ ਕੱਚੀ ਸੁਰਤ ਜਿਹੜੀ ਇੱਧਰ ਕੋਈ ਬੁੱਲਾ ਆ ਗਿਆ ਕਿਸੇ ਕਿਸਮ ਦਾ ਫੈਸ਼ਨ ਦਾ, ਉੱਧਰ ਨੂੰ ਹੋ ਗਿਆ, ਉੱਧਰੋਂ ਮੁੜਿਆ ਅਤੇ ਹੁਣ ਇੱਧਰ ਨੂੰ ਮੁੜ ਪਏ, ਰੂੰਹ ਦੇ ਫੰਬੇ ਹੌਲੇ ਕੱਖ ਇੱਦਾਂ ਘੁੰਮਦੇ ਫਿਰਦੇ ਨੇ ਜ਼ਿੰਦਗੀ ਅੰਦਰ, ਲੇਕਿਨ ਕਦੀ ਪਹਾੜ ਨਹੀਂ ਕਿਸੇ ਨੇ ਉੱਡਦੇ ਵੇਖੇ। ਕੋਈ ਕੁਛ ਆਖੇ ਆ ਕੇ ਉਹਨੂੰ ਸੁਣੋ, ਲੇਕਿਨ ਇੱਕ ਓਂਕਾਰ ਨਾਲ ਬੱਝੇ ਰਹੋ, ਸ਼ਬਦ ਨਾਲ ਲੱਗੇ ਰਹੋ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗੇ ਰਹੋ। ਇਹ ਨਿੱਤ ਮਿਹਨਤ ਕਰਨੀ ਹੈ ਤਾਂ ਕਿ ਸਾਡੀ ਸੁਰਤ ਪੱਕ ਜਾਏ, ਤਾਂ ਉੱਥੇ ਪ੍ਰਵਾਨਗੀ ਹੋਵੇ, ਕੱਚ ਪਕਾਈ ਉੱਥੇ ਪਾਈ, ਉੱਥੇ ਸਾਨੂੰ ਪ੍ਰਵਾਨਗੀ ਹੋ ਜਾਏ, ਨਾਨਕ ਗਿਆ ਜਪ ਜਾਏ। ਤੋ ਤੀਜਾ ਸਰਮਖੰਡ ਹੈ, ਲੇਕਿਨ ਸਰਮਖੰਡੀਏ ਨੇ ਇਹਨੂੰ ਹੁਣ ਭਗਤ ਵਿਰਤੀ ਕਹਿ ਲਈਏ। ਪਹਿਲਾ ਹੈ ਧਰਮ, ਦੂਜਾ ਹੈ ਗਿਆਨ, ਤੀਜਾ ਹੈ ਭਗਤੀ। ਇਹਨਾਂ ਤਿੰਨਾਂ ਵਿੱਚ ਨਿਪੁੰਨ ਹੋਣਾ ਹੈ, ਹਰ ਵੇਲੇ ਤਿੰਨੇ ਚੀਜ਼ਾਂ ਇਹਦੇ ਜੀਵਨ ਵਿੱਚੋਂ ਝਲਕਾਂ ਮਾਰਦੀਆਂ ਹੋਣੀਆਂ ਨੇ, ਤਾਂ ਫਿਰ ਜਾ ਕੇ ਆਉਂਦਾ ਹੈ ਕਰਮਖੰਡ। ਕਰਮ ਮੈਨੇ ਫਾਰਸੀ 'ਚ ਇਲਤਫਾਤ, ਕਰਮ ਨਿਵਾਜ਼ੀ, ਮਿਹਰ, ਬਖਸ਼ਿਸ਼, ਪ੍ਰਸਾਦ, ਜੋ ਪਹਿਲੇ ਮੂਲ ਮੰਤਰ ਵਿੱਚ ਆਇਆ ਸੀ ਗੁਰ ਪ੍ਰਸਾਦ। ਪ੍ਰਸਾਦ ਕਦੋਂ ਹੋਣਾ ਹੈ? ਵੈਸੇ ਤਾਂ ਧਰਮਖੰਡ ਵਿੱਚ ਜਾਣਾ ਵੀ ਉਹਦਾ ਪ੍ਰਸਾਦ ਹੈ, ਨਦਰ ਬਿਨਾਂ ਕੋਈ ਗੱਲ ਨਹੀਂ ਬਣਦੀ। ਗਿਆਨਖੰਡ ਵਿੱਚ ਜਾਣਾ ਵੀ ਉਹਦਾ ਪ੍ਰਸਾਦ ਹੈ, ਕਰਮ ਹੈ। ਅਤੇ ਇਸ ਤੋਂ ਅੱਗੇ ਭਗਤੀ ਦੇ ਵਿੱਚ ਸਰਮਖੰਡ ਵਿੱਚ ਜਾਣਾ ਵੀ ਉਹਦੇ ਪ੍ਰਸਾਦ ਨਾਲ ਹੈ। ਪਰ ਇਹਨਾਂ ਤਿੰਨਾਂ ਖੰਡਾਂ ਵਿੱਚ ਕੁਛ ਜੀਵ ਨੂੰ, ਜਗਿਆਸੂ ਨੂੰ ਮਿਹਨਤ ਕਰਨੀ ਪੈਂਦੀ ਹੈ, ਉਲਾਰ ਹੋਣਾ ਪੈਂਦਾ ਹੈ। ਲੇਕਿਨ ਤੀਜਾ, ਚੌਥੇ ਜਾ ਕੇ ਬਖਸ਼ਿਸ਼ ਦਾ ਖੰਡ ਆਉਂਦਾ ਹੈ। ਇਹ ਚੌਥਾ ਬਖਸ਼ਿਸ਼ ਦਾ ਖੰਡ ਹੈ, ਕਰਮ ਖੰਡ। ਕਰਮ ਮੈਨੇ ਬਖਸ਼ਿਸ਼। ਇਸ ਬਖਸ਼ਿਸ਼ ਤੋਂ ਬਗੈਰ ਪਹਿਲੇ ਵੀ ਕੁਛ ਨਹੀਂ ਹੋ ਸਕਦਾ, ਲੇਕਿਨ ਇੱਥੇ ਤਾਂ ਬਖਸ਼ਿਸ਼ ਐਸੀ ਹੈ ਜਿਸ ਨੇ ਆਪਣੀ ਨਜ਼ਰ ਨਾਲ, ਖਿੱਚ ਨਾਲ, ਪਕੜ ਨਾਲ, ਤੂ ਨਾਲ, ਅਟਰੈਕਸ਼ਨ ਨਾਲ ਸੱਚਖੰਡ ਵਸੇ ਨੰਕਾਰ ਦੇ ਚਰਨਾਂ ਵਿੱਚ ਇਸ ਜੀਵ ਨੂੰ ਪਹੁੰਚਾਉਣਾ ਹੈ। ਲੇਕਿਨ ਇਹ ਨਜ਼ਰ ਹੀ ਪਹਿਲਿਆਂ ਖੰਡਾਂ ਵਿੱਚ ਇਹਨੂੰ ਉੱਥੇ ਲਿਆਈ ਹੈ। ਇੱਕ ਇੱਕ ਖੰਡ ਹਰ ਵੇਲੇ ਜਗਿਆਸੂ ਦੇ ਜੀਵਨ ਵਿੱਚ ਇਹਨੇ ਝਲਕਾਂ ਮਾਰਨੀਆਂ ਨੇ। ਤੋ ਇੱਥੇ ਫਿਰ ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ, ਇਹਦਾ ਰਹਿਣ ਕੈਸਾ ਜ਼ੋਰ ਵਾਲਾ ਹੋ ਗਿਆ। ਸਭ ਤੋਂ ਵਧੇਰੇ ਜ਼ੋਰ ਵਾਲੀ ਸ਼ਕਤੀ ਪਰਮੇਸ਼ੁਰ ਹੈ, ਬਖਸ਼ਿਸ਼ ਨਾਲ ਪਰਮੇਸ਼ੁਰ ਇਹਦੇ ਅੰਦਰ ਵੱਸ ਗਿਆ ਹੈ। ਇਹਨੂੰ ਨਿਸ਼ਚਾ ਹੋ ਗਿਆ ਹੈ ਕਿ ਅਨੇਕਤਾ ਵਿੱਚੋਂ ਇੱਕੋ ਹੀ ਵਰਤ ਰਿਹਾ ਹੈ। ਇਹਨੂੰ ਨਿਸ਼ਚਾ ਹੋ ਗਿਆ ਹੈ ਕਿ ਮੇਰੇ ਅੰਦਰ ਵੀ ਉਹੀ ਹੈ, ਮੇਰੇ ਬਾਹਰ ਵੀ ਉਹੀ ਹੈ, ਜਿਸ ਨੂੰ ਸੁਖਮਨੀ ਸਾਹਿਬ ਦੇ ਕਰਤਾ ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਸੋ ਅੰਤਰ ਸੋ ਬਾਹਰ ਅਨੰਤ। ਜਿਹਨੂੰ ਇਹ ਨਿਸ਼ਚਾ ਹੋਵੇ ਤਾਂ ਮੇਰੇ ਅੰਦਰ ਵੀ ਪਰਮੇਸ਼ੁਰ ਹੈ, ਬਾਹਰ ਵੀ ਪਰਮੇਸ਼ੁਰ ਹੈ, ਉਹ ਤੋਂ ਬਿਨਾਂ ਹੈ ਹੀ ਹੋਰ ਕੋਈ ਨਹੀਂ, ਤਾਂ ਫਿਰ ਉਹ ਕਿਸੇ ਨਾਲ ਠਗੌਰੀ ਕਿਵੇਂ ਪਾਵੇ, ਕਿਸੇ ਨੂੰ ਧੋਖਾ ਕਿਵੇਂ ਦੇਵੇ? ਕਿਸੇ ਨੂੰ ਧੋਖਾ ਦੇਣਾ ਦਰਅਸਲ ਉਹ ਆਪਣੇ ਆਪ ਨੂੰ ਧੋਖਾ ਦਿੰਦਾ ਹੈ। ਕਿਸੇ ਦਾ ਬੁਰਾ ਕਿਵੇਂ ਕਰੇ? ਕਿਸੇ ਦਾ ਬੁਰਾ ਕਰਨਾ ਆਪਣੇ ਬੁਰਾ ਕਰਦਾ। ਤਵੀਆਂ 'ਤੇ ਬੈਠ ਗਿਆ ਹਾਂ, ਉਹਦੀ ਰਜ਼ਾ ਹੈ। ਯਾਨੀ ਕਰਮ ਖੰਡੀ ਪੁਰਸ਼ ਇਹ ਸੁਰਤ ਐਸੀ ਹੈ ਕਿ ਰਜ਼ਾ 'ਚ ਬਿਲਕੁਲ ਅਡੋਲ ਹੋ ਜਾਂਦੀ ਹੈ, ਟਿਕ ਜਾਂਦੀ ਹੈ। ਤੋ ਇੱਥੇ ਜਾ ਕੇ ਫਿਰ ਰੇਤਾ ਪੈਣ ਤਾਂ ਵੀ ਸ਼ੁਕਰ ਹੈ, ਅਤੇ ਜੇ ਕਦੀ ਇਸ ਤੋਂ ਰੇਤਾ ਪੈਣ ਤੋਂ ਪਹਿਲੇ ਮਾਤਾ ਪਾਨੀ ਦਹੀਂ ਦੇ ਚੁਲੇ ਫੜ ਫੜ ਕੇ ਕੇਸ ਲੰਬੇ ਕਰਦੀ ਹੈ, ਖੁਸ਼ਬੂਆਂ ਮਰਦੀ ਹੈ ਗੁਰੂ ਅਰਜਨ ਦੇਵ ਦੇ, ਅਤੇ ਤਾਂ ਵੀ ਸ਼ੁਕਰ ਹੈ। ਕਰਮਖੰਡ 'ਤੇ ਟਿਕੀ ਹੋਈ ਆਤਮਾ, ਜੇ ਕਦੀ ਚੌਰ ਹੋ ਰਿਹਾ ਹੈ ਤਾਂ ਤੇਰੀ ਰਜ਼ਾ, ਜੇ ਕਿਤੇ ਚੌਰ ਰੱਖ ਦਿੱਤਾ ਹੈ ਅਤੇ ਕਿਸੇ ਨਿਕੜਸ਼ੇ ਰੇਤਾ ਦੇ ਪਾਉਣੇ ਸ਼ੁਰੂ ਕਰ ਦਿੱਤੇ, ਤੇਰੀ ਰਜ਼ਾ। ਜੇ ਦੁੱਖ ਪੰਜਣੀ ਹੇਠਾਂ ਟੁੱਬੀਆਂ ਲੱਗਦੀਆਂ ਨੇ ਸਰੋਵਰ ਅੰਦਰ ਤਾਂ ਲੱਖ ਲੱਖ ਸ਼ੁਕਰ, ਜੇ ਦੁੱਖ ਪੰਜਣੀ ਦਾ ਪਾਣੀ ਖੌਲ ਦੀ ਦੇਗ 'ਚ ਬਦਲ ਗਿਆ ਤਾਂ ਵੀ ਸ਼ੁਕਰ। ਉਹ ਮੀਆਂ ਮੀਰ ਦੇ ਕਹੇ ਲੱਗ ਕੇ ਵੀ ਬਦਦੁਆ ਨਹੀਂ ਦਿੰਦੇ, ਅਤੇ ਇੱਥੇ ਕਿਸੇ ਸੰਤ ਨੂੰ ਉਹਦੀ ਮਰਜ਼ੀ ਦਾ ਪੁਸ਼ਾਕਾ ਨਾ ਦਿੱਤਾ ਜਾਏ ਤਾਂ ਰੁੱਠ ਕੇ ਬਹਿ ਜਾਂਦਾ ਹੈ, ਮੌਸਮੀ ਬੰਦਾ। ਕਿੱਡਾ ਫਰਕ ਹੈ ਜੀ। ਕਰਮਖੰਡੀ ਬੰਦਾ ਜਿਸ ਵੇਲੇ ਹੋ ਜਾਂਦਾ ਹੈ, ਉਹ ਫਿਰ ਰਜ਼ਾ ਵਿੱਚ ਟਿਕ ਜਾਂਦਾ ਹੈ। ਮੇਰੇ ਮਨ ਮਿਸ਼ਟ ਲੱਗੇ ਪ੍ਰਿਆ ਬੋਲਾ, ਮੇਰੇ ਮਨ ਮਿਸ਼ਟ ਲੱਗੇ ਪ੍ਰਿਆ ਬੋਲਾ, ਗੁਰਬਾਹ ਪਕੜ ਪ੍ਰਭ ਸੇਵਾ ਲਾਏ ਸਦਿਆਲ ਹਰ ਟੋਲਾ। ਜੇ ਆਸਣ 'ਤੇ ਬੈਠੇ ਨੇ ਗੁਰੂ ਅਰਜਨ ਦੇਵ ਮਹਾਰਾਜ, ਤਾਂ ਵੀ ਕਹਿੰਦੇ ਨੇ ਗੁਰਬਾਹ ਪਕੜ ਪ੍ਰਭ ਸੇਵਾ ਲਾਏ। ਗੱਦੀ 'ਤੇ ਬੈਠ ਕੇ ਵੀ ਸੇਵਾ ਹੈ, ਜੇ ਗੱਦੀ ਤੱਤੀ ਤਵੀ ਵਿੱਚ ਬਦਲ ਗਈ ਹੈ ਤਾਂ ਵੀ ਸ਼ੁਕਰ ਹੈ। ਮੇਰੇ ਮਨ ਮਿਸ਼ਟ ਲੱਗੇ ਪ੍ਰਿਆ ਬੋਲਾ, ਗੁਰਬਾਹ ਪਕੜ ਪ੍ਰਭ ਸੇਵਾ ਲਾਏ ਸਦਿਆਲ ਹਰ ਟੋਲਾ। ਪ੍ਰਭ ਤੂੰ ਠਾਕੁਰ ਸਰਬ ਪ੍ਰਤਪਾਲਕ, ਮੋਹੇ ਕਲੱਤਰ ਸਹਿਤ ਸਭ ਗੋਲਾ। ਕਲੱਤਰ ਮੈਨੇ ਜੀਵਨ ਸਾਥੀ, ਬੈਟਰ ਹਾਫ, ਰਫੀਕਾ, ਅਹਿਲੀਆ ਸਾਹਿਬਾ। ਮੋਹੇ ਕਲੱਤਰ ਸਹਿਤ ਸਭ ਗੋਲਾ, ਮਾਣ ਤਾਣ ਸਭ ਤੂੰ ਹੈ, ਤੂੰ ਹੈ ਇੱਕ ਨਾਮ ਤੇਰਾ ਮੈਂ ਓਲਾ। ਕਿੱਡੀ ਟਿੱਕੀ ਹੋਈ ਸੁਰਤ ਹੈ ਜੀ। ਜੇ ਤਖ਼ਤ ਬੈਸਾਲੇ ਤਾਂ ਦਾਸ ਤੁਮਾਰੇ, ਸ਼ਿਕਵਾ ਨਹੀਂ ਕੋਈ ਵੀ। ਕਿਸ ਵੇਲੇ? ਕਾਸ ਵਢਾਵੇਂ ਕੇ ਤੱਕ ਬੋਲਾ। ਜੇ ਤਖ਼ਤ ਬੈਸਾਲੇ ਤਾਂ ਦਾਸ ਤੁਮਾਰੇ, ਆਨੰਦਪੁਰ ਹੈ ਤਾਂ ਆਨੰਦ ਹੈ, ਜੇ ਜਾਰੜੇ ਦਾ ਸੱਥਰ ਹੈ ਤਾਂ ਵੀ ਚੰਗਾ ਹੈ। ਗਿਲਾ ਨਹੀਂ। ਜੇ ਤਖ਼ਤ ਬੈਸਾਲੇ ਤਾਂ ਦਾਸ ਤੁਮਾਰੇ, ਕਾਸ ਵਢਾਵੇਂ ਕੇ ਤੱਕ ਬੋਲਾ, ਜਨਨ ਕੇ ਪੁਰਖ ਵਿਦਾਤੇ ਮੇਰੇ ਠਾਕੁਰ ਅਗ ਹੈ ਅਤੋਲਾ। ਸੁਰਤ ਪੱਕ ਗਈ ਹੈ, ਕੱਚ ਪਕਾਈ ਹੋ ਗਿਆ ਹੈ ਜੀ। ਤੋ ਸਤਸੰਗ ਜੀ, ਇੱਥੇ ਜਾ ਕੇ ਉਸ ਜਗਿਆਸੂ ਅੰਦਰ ਜੋ ਇੱਕਮਿਕ ਹੋ ਗਿਆ ਹੈ, ਪਰਮੇਸ਼ੁਰ ਨਾਲ ਅਕੀਸ ਹੋ ਗਿਆ, ਚੜੀਏ ਹੋਏ ਅਕੀਸ ਹੋ ਗਿਆ ਹੈ, ਉਹਦੇ ਵਿੱਚ ਕਿੱਡੀ ਸ਼ਕਤੀ ਆ ਜਾਂਦੀ ਹੈ, ਚਾਹੇ ਤਾਂ ਯੁੱਗ ਪਲਟਾ ਸਕਦਾ ਹੈ। ਉਹਦੇ 'ਚ ਐਡੀ ਸ਼ਕਤੀ ਆ ਜਾਂਦੀ ਹੈ ਕਿ ਜੇ ਉਹ ਚਾਹੇ ਤਾਂ ਧਰਤਾ ਆਕਾਸ਼ ਪੜ੍ਹਾ ਸਕਦਾ ਹੈ। ਲੇਕਿਨ ਜਿਰਾਂਦ ਕਿੱਡੀ ਹੈ ਕਿ ਜੋ ਤੂੰ ਕਰੇ ਕਰਾਵੇ ਸਵਾਮੀ ਸਾ ਮਸਲਤ ਪ੍ਰਵਾਨ। ਕੱਚੀ ਸੁਰਤ ਪੱਕ ਗਈ ਹੈ, ਇਹ ਹੈ ਕਰਮ ਖੰਡ ਚੌਥਾ, ਅਤੇ ਅੰਤ ਵਿੱਚ ਆਉਂਦਾ ਹੈ ਸੱਚ ਖੰਡ। ਤੋ ਵਾਹ ਵਾਹ, ਇਹ ਹੋਰ ਮਜ਼ਮਾ ਵਾਲਿਆਂ ਨੇ ਵੀ ਗੱਲਾਂ, ਇੱਥੇ ਵਿਚਰਨ ਵਾਲਾ ਬੰਦਾ, ਇੱਥੇ ਪਹੁੰਚਿਆ ਹੋਇਆ ਬੰਦਾ, ਇਹ ਮਾਰਫਤ, ਹਾਂ ਸ਼ਰੀਅਤ, ਤਰੀਕਤ, ਹਕੀਕਤ ਅਤੇ ਮਾਰਫਤ, ਇਹ ਅਵਸਥਾਵਾਂ ਨੂੰ ਸਦਾ ਮਾਣਦਾ ਹੈ। ਧਰਮ, ਅਰਥ, ਕਾਮ, ਮੋਕਸ਼, ਸਦਾ ਉਹ ਜੀਵਨ ਮਾਣਦਾ ਹੈ, ਯਾਨੀ ਸਦਾ ਪ੍ਰਸੰਨ ਹੈ। ਕਿਹੜਾ? ਧਰਮ ਖੰਡੀ, ਗਿਆਨ ਖੰਡੀ, ਕਰਮ ਸਰਮ ਖੰਡੀ, ਕਰਮ ਖੰਡੀ ਅਤੇ ਸੱਚ ਖੰਡੀ ਸੁਰਤ ਵਾਲਾ ਬੰਦਾ, ਟਿਕੀ ਹੋਈ, ਇੱਕਮਿਕ ਹੋਈ ਹੋਈ ਸੁਰਤ, ਇੱਥੇ ਜਾ ਕੇ ਇਹ ਅਵਸਥਾ ਆਈ ਹੈ ਹੌਲੀ ਹੌਲੀ ਚੜ੍ਹ ਚੜ੍ਹ ਕੇ, ਕਿ ਸ਼ਰੀਅਤ, ਪਹਿਲੇ ਸਾਰੇ ਨਿਯਮ ਪੂਰੇ ਕੀਤੇ ਨੇ, ਸ਼ਰੀਅਤ ਹੈ, ਫਿਰ ਤਰੀਕਤ ਹੈ, ਫਿਰ ਹਕੀਕਤ ਹੈ, ਅਤੇ ਫਿਰ ਮਾਰਫਤ ਹੈ, ਇਸਲਾਮ ਦਾ ਇਹ ਖਿਆਲ ਹੈ। ਤੋ ਸਤਸੰਗ ਜੀ, ਇੱਥੇ ਟਿਕਿਆ ਹੋਇਆ ਹੈ, ਹੁਣ ਆਇਆ ਹੈ ਨਾਨਕ ਭਗਤਾ ਸਦਾ ਵਿਗਾਸ। ਪਰ ਇਹ ਸੁਰਤ ਪੱਕੀ ਕਿਵੇਂ ਹੈ? 38ਵੀਂ ਪੌੜੀ ਵਿੱਚ ਲਿਖਿਆ ਹੈ, ਜਤ ਪਹਾਰਾ ਦੀਰਜ ਸੁਨਿਆਰ, ਯਾਨੀ ਐਸੀ, ਪਹਿਲਾ ਲਫ਼ਜ਼ ਸੀ ਵਿਕਾਸ, ਅਤੇ ਵਿਕਾਸ ਦਾ ਹਰ ਪਹਿਲੂ ਰੋਸ਼ਨ ਹੁੰਦਾ ਹੋਇਆ, ਤਰੱਕੀ ਕਰਦਾ ਕਰਦਾ, ਪ੍ਰੋਗਰੈਸ ਕਰਦਾ ਕਰਦਾ, ਡਿਵੈਲਪਮੈਂਟ ਹੁੰਦੀ ਹੁੰਦੀ ਵਿਗਾਸ ਵਿੱਚ ਜਾ ਕੇ ਨਿਬੜਿਆ ਹੈ। ਪ੍ਰਕਾਸ਼ ਤੋਂ, ਵਿਕਾਸ ਤੋਂ ਸਦ ਵਿਗਾਸ ਹੋਇਆ ਹੈ, ਇਹ ਹੈ ਗੁਰਸਿੱਖ ਦੀ ਅਵਸਥਾ। ਤੋ ਗੁਰੂ ਸਾਹਿਬ ਜੀ ਕਹਿੰਦੇ ਨੇ ਮੁੱਖ ਉਹਦੇ ਵਿੱਚ ਇਹ ਗੁਣ ਹੋਣਗੇ, ਉਹ ਜਤੀ ਹੋਵੇਗਾ, ਧੀਰਜ ਉਹਦੇ ਵਿੱਚ, ਧੀਰਜ ਹੋਏ। ਜਤੀ ਗੁਰੂ ਗ੍ਰੰਥ ਸਾਹਿਬ ਜਾਂ ਗੁਰਮਤਿ ਅਨੁਸਾਰ, ਏਕਾ ਨਾਰੀ ਸਦਾ ਜਤੀ, ਪਰ ਨਾਰੀ ਧੀ ਭੈਣ ਵਖਾਣੇ, ਇਹ ਹੈ ਉਹ ਜਤ ਨੇ ਜੋ ਅੱਖਾਂ 'ਤੇ ਪੱਟੀ ਬੰਨ੍ਹ ਕੇ ਯੋਗੀ ਫਿਰਦੇ ਸੀ ਕਿ ਔਰਤ ਦੇ ਮੱਥੇ ਨੇ ਲੱਗਣਾ। ਹਾਲਾਂਕਿ ਗੁਰੂ ਸਾਹਿਬ, ਗੁਰੂ ਨਾਨਕ ਦੇਵ ਜੀ ਨੇ ਇਸ ਨੂੰ ਖੰਡਨ ਕੀਤਾ ਹੈ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ, ਐਸੀ ਬਾਤ ਨਹੀਂ ਹੈ। ਤੋ ਉਹ ਗੁਰਮਤਿ ਅਨੁਸਾਰ ਜਤੀ ਹੋਵੇਗਾ, ਹੋਰ ਉਹਦੇ 'ਚੋਂ ਕਾਹਦੀ ਖੁਸ਼ਬੂ ਆਵੇਗੀ? ਧੀਰਜ ਹੋਵੇਗਾ ਉਹਦੇ ਅੰਦਰ। ਤਕਰੀਬਨ ਇਹ 8 ਗੁਣ ਨੇ ਜੋ ਉਹਦੇ ਅੰਦਰ ਵਿਕਾਸ ਲਿਆਉਂਦੇ ਨੇ, ਪ੍ਰਕਾਸ਼ ਕਰਦੇ ਨੇ। ਹੁਣ ਜਤ ਹੈ, ਧੀਰਜ ਹੈ, ਮੱਤ ਉਹਦੀ ਬੜੀ ਅਡੋਲ ਹੈ, ਡਾਵਾਂ ਡੋਲ ਨੇ, ਇੱਧਰੋਂ ਕੋਈ ਆ ਗਿਆ ਧਾਗਾ ਦੇ ਗਿਆ ਅਤੇ ਉਹ ਉੱਧਰ ਨੂੰ ਤੁਰ ਪਿਆ, ਅਤੇ ਉੱਧਰੋਂ ਆ ਗਿਆ ਉੱਧਰ ਨੂੰ ਤੁਰ ਪਿਆ, ਅਡੋਲ ਮੱਤ ਹੈ। ਅਡੋਲ ਵੀ ਕਿੱਦਾਂ ਦੀ? ਆਹਰਣ ਮੱਤ, ਜਿਵੇਂ ਥੋੜ੍ਹੇ ਪੈਂਦੇ ਨੇ ਆਹਰਣ ਹੇਠਾਂ ਡਟੀ ਖਲੋਤੀ ਹੈ, ਜੇ ਆਹਰਣ ਹਿੱਲ ਜਾਏ ਤਾਂ ਕੋਈ ਹਥਿਆਰ ਕਿਵੇਂ ਬਣ ਸਕਦਾ ਹੈ? ਜੇ ਆਹਰਣ ਹਿੱਲ ਜਾਏ ਤਾਂ ਕੋਈ ਜ਼ੇਵਰ ਅਤੇ ਔਰਨਾਮੈਂਟ ਕਿਵੇਂ ਬਣ ਸਕਦਾ ਹੈ? ਇਸ ਲਈ ਜੇ ਸਿੱਖ ਦੀ ਮੱਤ ਆਹਰਣ ਵਰਗੀ ਨਾ ਹੋਵੇ ਤਾਂ ਇਹ ਫਿਰ ਸੱਚਖੰਡੀ ਜੀਵਨ ਦਾ ਮਾਲਕ ਕਿਵੇਂ ਬਣ ਸਕਦਾ ਹੈ? ਤੋ ਗੁਰੂ ਸਾਹਿਬ ਜੀ ਕਹਿੰਦੇ ਨੇ ਇਹਦੇ ਵਿੱਚ ਇਹ ਗੁਣ ਆ ਗਏ ਨੇ ਕਿ ਜਤ ਦਾ ਗੁਣ, ਧੀਰਜ ਦਾ ਗੁਣ, ਆਹਰਣ ਮੱਤ ਦਾ ਗੁਣ, ਵੇਦ ਹਥਿਆਰ, ਵੇਦ ਮੈਨੇ ਨੌਲੇਜ, ਗਿਆਨ, ਇਹਦੇ ਕੋਲ ਗਿਆਨ ਆ ਗਿਆ ਹੈ, ਅਤੇ ਭਾਉ ਆ ਗਿਆ ਹੈ, ਫਿਰ ਤਪ ਆ ਗਿਆ ਹੈ, ਅਤੇ ਫਿਰ ਭਾਉ ਆ ਗਿਆ ਹੈ, ਹੁਣ ਜਾ ਕੇ ਇਹਦਾ ਜੀਵਨ ਬਣਿਆ ਹੈ ਅੰਮ੍ਰਿਤ। ਇਸ ਜੀਵਨ ਦਾ ਨਾਂ ਮਹਾਰਾਜ ਨੇ ਇੱਥੇ ਅੰਮ੍ਰਿਤ ਜੀਵਨ ਲਿਖਿਆ ਹੈ। ਤੋ ਇਹਨੂੰ ਸ਼ਬਦ ਸਿਤਾ ਵੀ ਕਿਹਾ ਹੈ ਸਿਆਣੇ ਪੁਰਸ਼ਾਂ ਨੇ, ਸ਼ਬਦ ਦੀ ਸਿਤਾ ਪ੍ਰਾਪਤ ਹੋ ਗਈ ਹੈ। ਔਰ ਪਿਆਰ ਨਾਲ ਹੁਣ ਇਸ ਪੌੜੀ ਦਾ ਫਿਰ ਇੱਕ ਵਾਰ ਕੀਰਤਨ ਸੁਣੀਏ ਜਾਂ ਕਰੀਏ। ਹਾਂਜੀ,
ਜਿਨ ਕੋ ਕਰਮ ਤਿਨ ਕਾਰ, ਜਿਨ ਕੋ ਕਰਮ ਤਿਨ ਕਾਰ, ਜਿਨ ਕੋ ਕਰਮ ਕਹਿੰਦਾ।